You're with SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰ ਰਿਹਾ ਹੈ। ਸਾਡੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਚੱਲਣ ਵਾਲੇ ਇਸ ਸੂਫੀ ਕਲਾਮ ਤੋਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਅੱਜ ਦੀ ਇਹ ਜਿਹੜੀ ਖਾਸ ਮੁਲਾਕਾਤ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ, ਇਹ ਹੈ ਲਹਿੰਦੇ ਪੰਜਾਬ ਤੋਂ ਸੂਫੀ ਗਾਇਕੀ ਦਾ ਇੱਕ ਮੰਨਿਆ ਪਰਮੰਨਿਆ ਨਾਂ ਰਿਆਜ਼ ਕਾਦਰੀ। ਮੈਂ ਕਹਿੰਦਾ ਗਾਇਕੀ ਤੇ ਇਹਨਾਂ ਦੀ ਸੂਫੀ ਹੈ, ਲੇਕਿਨ ਤਬੀਅਤ ਮਿਜ਼ਾਜ ਆਜ ਸੀ ਇਹਦੀ ਅਗਰ ਗੱਲ ਕਰੀਏ ਤੇ ਆਹ ਵੀ ਕਿਸੇ ਸੂਫੀ ਦੇ ਪੈਰੋਕਾਰ ਔਰ ਸੂਫੀ ਰੂਪ ਤੋਂ ਘੱਟ ਨਹੀਂ। ਅਸਲਾਮ ਅਲੈਕੁਮ ਰਿਆਜ਼ ਸਾਹਿਬ।
ਵਾਲੇਕੁਮ ਸਲਾਮ ਜਨਾਬ,
ਕੀ ਹਾਲ ਚਾਲ?
ਤੁਹਾਨੂੰ ਦੁਆ ਦਿੰਦਾ ਅਲਹਮਦੁਲਿਲਾ।
ਕਾਦਰੀ ਸਾਹਿਬ, ਬੜੀ ਮਿਹਰਬਾਨੀ ਕਿ ਮੇਰੀ ਨਿੱਘੀ ਜਿਹੀ ਬੇਨਤੀ ਤੇ ਤੁਸੀਂ ਕੁਝ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਲਈ ਕੱਢਿਆ। ਮੈਂ ਜਾਣਨਾ ਚਾਹਾਂਗਾ ਕਿ ਸੁਰਾਂ ਦੇ ਉੱਤੇ ਇੱਕ ਕਮਾਂਡ ਰੱਖਣ ਵਾਲੇ ਔਰ ਸੂਫੀ ਗਾਇਕੀ ਨੂੰ ਸਮਝ ਕੇ ਸਿੱਧਕੇ ਦਿਲ ਦੇ ਨਾਲ ਗਾਉਣ ਵਾਲੇ ਰਿਆਜ਼ ਕਾਦਰੀ ਦਾ ਜੰਪਲ ਕਿਸ ਇਲਾਕੇ ਦਾ?
ਜੀ, ਮੇਰਾ ਇਲਾਕਾ ਜ਼ਿਲ੍ਹਾ ਸਾਹਿਵਾਲ ਹੁੰਦਾ ਸੀ, ਹੁਣ ਪਾਕਪਤਨ ਡਿਸਟ੍ਰਿਕਟ ਪਾਕਪਤਨ ਬਣਿਆ। ਪਹਿਲੇ ਸਾਹਿਵਾਲ ਲੱਗਦਾ ਸੀ, ਕਬੂਲਾ ਸ਼ਰੀਫ ਦੇ ਨਾਲ ਇੱਕ ਗਾਉਂ ਹੈ, ਉੱਥੇ ਮੇਰੀ ਪੈਦਾਇਸ਼ ਹੋਈ, ਕਾਲੂ ਕਾ ਪਿੰਡ, ਉਸ ਜਗ੍ਹਾ ਤੇ ਮੇਰੀ ਪੈਦਾਇਸ਼ ਹੋਈ। ਉਹਦੇ ਬਾਅਦ ਫਿਰ ਕਬੂਲਾ ਸ਼ਰੀਫ ਅਸੀਂ ਆ ਗਏ, ਮੈਨੂੰ ਮੇਰੇ ਮੁਰਸ਼ਦ ਨੇ ਗੁਲਾਮ ਦਸਕੀਰ ਸ਼ਾਹ ਸਾਹਿਬ ਸਜਾਦਾ ਨਸ਼ੀਨ ਕਬੂਲਾ ਦੇ, ਉਹਨਾਂ ਨੇ ਮੈਨੂੰ ਇਹ ਮੌਸੀਕੀ ਦਾ ਇਲਮ ਸਿਖਾਇਆ। ਇਸ ਤੋਂ ਪਹਿਲੇ ਕੋਈ ਅਸੀਂ ਗਾਣੇ ਗੁਣੇ ਦਾ ਕੰਮ ਨਹੀਂ ਕਰਦੇ ਸਾਂ, ਅਸੀਂ ਕੋਈ ਮਤਲਬ ਉਹ ਕੀ ਕਹਿੰਦੇ ਨੇ ਘਰਾਣਾ, ਉਹ ਘਰਾਣਾ ਗੁਰਾਉਣਾ ਨਹੀਂ, ਅਸੀਂ ਕੁਛ ਵੀ ਨਹੀਂ ਹੈਗਾ। ਅਸੀਂ ਅੱਲਾ ਨੇ ਮਿਹਰਬਾਨੀ ਕੀਤੀ ਤੇ ਅਸੀਂ ਇੱਥੇ ਆ ਗਏ ਲਾਹੌਰ, ਮੀਆਂ ਕਾਦਰ ਫਰੀਦੀ ਸਾਹਿਬ ਕੋਲ, ਉਹ ਕੰਪੋਜ਼ਰ ਸਨ ਰੇਡੀਓ ਪਾਕਿਸਤਾਨ ਦੇ, ਮੈਂ ਉਹਨਾਂ ਕੋਲ ਸਿੱਖਦਾ ਰਿਹਾ ਇੱਥੇ ਲਾਹੌਰ। ਉਹਦੇ ਬਾਅਦ ਉਸਤਾਦ ਮੁਹੰਮਦ ਸ਼ਫੀ ਸਾਹਿਬ, ਉਹਦੇ ਬਾਅਦ ਮੀਆਂ ਅਲੀ ਬਖਸ਼ ਸਾਹਿਬ, ਉਹਨਾਂ ਦੇ ਭਾਈ ਸਨ, ਉਹਨਾਂ ਕੋਲ ਕਲਾਸੀਕਲ ਮੌਸੀਕੀ ਦਾ ਕਾਫੀ ਦਾ ਅੰਦਾਜ਼ ਉਹਨਾਂ ਕੋਲ ਲਿਆ ਕੋਟ ਮਿੱਠਣ ਤੋਂ। ਬਹਰਲ ਇੱਥੇ ਰੇਡੀਓ ਪਾਕਿਸਤਾਨ ਆ ਗਏ, ਅੱਲਾ ਨੇ ਇੱਥੇ ਵੀ ਮੇਰੇ ਮੁਰਸ਼ਦ ਨੇ ਭੇਜਿਆ ਮੈਨੂੰ, ਹਾਲਾਂਕਿ ਮੇਰਾ ਕੋਈ ਵਾਕਫ ਨਹੀਂ ਸੀ, ਪਰ ਮੈਂ ਚਾਹ ਲਾਹੌਰ ਚਲਾ ਦਰਸ ਸਾਹਿਬ ਕੋਲ ਚਲਾ। ਮੈਂ ਇੱਕ ਰਾਤ ਰਿਹਾ ਤੇ ਸਵੇਰੇ ਇੱਥੇ ਮੇਰਾ ਇੰਟਰਵਿਊ ਵਾਸਤੇ ਆ ਗਿਆ, ਤੇ ਉਹ ਅੱਲਾ ਨੇ ਕੰਮ ਚਲਾ ਦਿੱਤਾ। ਫਿਰ ਇੱਥੇ ਚਲਦੇ ਚਲਦੇ ਬੜੇ ਬੜੇ ਵੱਡੇ ਵੱਡੇ ਅਫਸਰਾਂ ਨੂੰ ਮੈਂ ਇੱਥੇ ਸਿਖਾਇਆ।
ਰਿਆਜ਼ ਕਾਦਰੀ ਸਾਹਿਬ, ਲਾਹੌਰ ਸ਼ਹਿਰ ਕਹਿੰਦੇ ਨੇ ਕਿ ਇਹ ਸ਼ਹਿਰ ਹੈ ਜਿਹੜਾ ਇਹ ਬੜਾ ਪਾਲਣਹਾਰ ਜਿਹਾ ਹੈ, ਸ਼ੁਰੂ ਦੇ ਵਿੱਚ ਜਦੋਂ ਕੋਈ ਆਪਣਾ ਇਲਾਕਾ ਛੱਡ ਕੇ ਇਧਰ ਨੂੰ ਮੂੰਹ ਕਰਦਾ ਤੇ ਸ਼ੁਰੂ ਦੇ ਵਿੱਚ ਹੀ ਇਹ ਸ਼ਹਿਰ ਜਿਹੜਾ ਇਹ ਦੱਸ ਦਿੰਦਾ ਕਿ ਹਾਂ ਤੇਰੀ ਰਿਸਕ ਰੋਟੀ ਇੱਥੇ ਹੈ, ਜਾਂ ਤੇ ਉਹਨੂੰ ਕਬੂਲ ਲੈਂਦਾ ਜਾਂ ਸ਼ੁਰੂ ਚ ਹੀ ਔਖਲਾ ਇਹੋ ਜਿਹੀਆਂ ਖੜੀਆਂ ਕਰ ਦਿੰਦਾ ਕਿ ਅਗਲਾ ਹੈ ਜਿਹੜਾ ਉਹ ਜਾਣ ਲਵੇ ਕਿ ਨਹੀਂ ਉਹਨੇ ਕਿਸੇ ਹੋਰ ਬੰਨੇ ਮੂੰਹ ਕਰਨਾ ਹੈ। ਤੁਹਾਨੂੰ ਇਸ ਸ਼ਹਿਰ ਨੇ ਜਿੱਦਾਂ ਗੱਲ ਲਾਇਆ ਉਹ ਕੋਈ ਜ਼ਰਾ ਥੋੜੀ ਜਿਹੀ ਕਹਾਣੀ ਲਫ਼ਜ਼ਾਂ ਚ ਤੇ ਬਿਆਨ ਕਰਨਾ?
ਜੀ, ਬਿਆਨ ਕਰਨਾ ਕਿਸੇ ਸਭ ਤੋਂ ਬੜੀ ਵੱਡੀ ਅੱਲਾ ਦੀ ਜ਼ਾਤ ਹੈ, ਉਹਦਾ ਮਹਿਬੂਬ ਹੈ, ਤੇ ਇੱਕ ਉਹਦੇ ਮਹਿਬੂਬ ਦੀ ਆਲ ਦੇ ਵਿੱਚੋਂ ਇੱਕ ਹਸਤੀ ਹਜ਼ਰਤ ਅਲੀ ਹਜਵੇਰੀ ਦਾਸਾ ਗਰੀਬ ਨਵਾਜ਼, ਮੈਂ ਉਹਨਾਂ ਕੋਲ ਯਾਦ ਰਹਿਆ ਤੇ ਉਹਨਾਂ ਨੇ ਮੈਨੂੰ ਇਹ ਕਰਮ ਕੀਤਾ ਕਿ ਰੇਡੀਓ ਪਾਕਿਸਤਾਨ ਤੇ ਨਾਮ ਤੇ ਇੱਜ਼ਤ ਇਹ ਅੱਲਾ ਦੇ ਮੇਰੇ ਮੁਰਸ਼ਦ ਨੇ ਭੇਜਿਆ ਸੀ ਲਾਹੌਰ ਨੇ, ਸਾਨੂੰ ਫਿਰ ਦਾਸਾ ਸਾਹਿਬ ਨੇ ਕਬੂਲ ਕਰ ਲਿਆ।
ਅੱਛਾ, ਇਸ ਕਬੂਲੀਅਤ ਤੋਂ ਬਾਅਦ ਅਸਲ ਜਿਹੜੀ ਤੁਹਾਡੀ ਸ਼ੋਹਰਤ ਜਾਂ ਰਿਆਜ਼ ਕਾਦਰੀ ਨਾਂ ਤੋਂ ਤੇ ਲੋਕ ਸੁਰ ਤੋਂ ਇਸ ਜਾਣੂ ਸਨ, ਸ਼ਨਾਖਤ ਉਹ ਨਹੀਂ ਸੀਗੀ ਹੈ? ਸ਼ਨਾਖਤ ਲੱਭੀ ਬਾਬਾ ਬੁੱਲੇ ਸ਼ਾਹ ਦਾ ਸੁਪਰੀਮ ਇਸ਼ਕ ਗਾਉਣ ਤੋਂ ਬਾਅਦ, ਫਿਰ ਤੇ ਰਾਤੋ ਰਾਤ ਤੁਹਾਡੀ ਵੇਲ ਹੋਣ ਡੈ ਪਈ ਨਾ, ਇਸ ਤੋਂ ਬਾਅਦ ਦੇ ਇਹ ਜਿਹੜੇ ਅਹਿਸਾਸ ਨੇ ਇਸ ਮਸ਼ਹੂਰੀ ਨੂੰ ਸਮੇਟਣ ਲੱਲੋ ਉਹ ਤੇ ਜ਼ਰਾ ਦੱਸਣਾ।
ਮੈਂ ਅਰਜ਼ ਕਰਨਾ, ਸਭ ਤੋਂ ਪਹਿਲੇ ਸ਼ੋਹ ਮਨਸੂਰ ਸਾਹਿਬ ਨੇ ਮੈਨੂੰ ਰਿਕਾਰਡ ਕੀਤਾ ਇਸ਼ਕ ਨਸ਼ਾਇਆ ਕਰ ਸਈਆ ਤੇ, ਦੋ ਕਾਫੀਆਂ ਮਿਕਸ ਕਰਕੇ ਅਸੀਂ ਬਾਬਾ ਬੁੱਲੇ ਸ਼ਾਹ ਦੀਆਂ ਗਾਈਆਂ। ਉਹਦੇ ਬਾਅਦ ਫਿਰ ਕਰਾਚੀ ਤੋਂ ਇੱਕ ਡਾਇਰੈਕਟਰ ਸਾਹਿਬ ਆਏ, ਉਹਨਾਂ ਨੇ ਜਨਾਬ ਮੈਨੂੰ ਰਿਕਾਰਡ ਇੱਥੇ ਕੀਤਾ, ਉਹ ਪਠਾਰੀ ਤੇ ਵੀ ਤੁਸੀਂ ਸੁਣਿਆ।
ਮੈਂ ਚਾਹਾਂਗਾ ਕਿ ਸਾਡੇ ਸੁਣਨ ਵਾਲਿਆਂ ਲਈ ਤਖਤ ਹਜ਼ਾਰਾ ਜ਼ਰਾ ਥੋੜਾ ਜਿਹਾ ਗੁਣਗੁਣਾ ਦਵਾਂ।
ਤਖਤ ਨਿਰਾਜਣ ਆਇਆ, ਤਖਤ ਹਜ਼ਾਰਿਓਂ ਨਿਰਾਜਣ ਆਇਆ, ਹੋਵੇ ਮੁਬਾਰਕ ਸਈਆਂ ਨੂੰ ਹਏ ਤਖਤ ਹਜ਼ਾਰਿਓਂ ਨਿਰਾਜਣ ਸਹਾਇ ਭਾਗ ਲਗਾ
ਇਹ ਦੱਸੋ ਕਿ ਸੂਫੀ ਗਾਇਕੀ ਵੱਲ ਆਉਣ ਤੋਂ ਬਾਅਦ ਇਹ ਅਹਿਸਾਸ ਨਹੀਂ ਹੋਇਆ ਕਿ ਤੁਹਾਨੂੰ ਕੁਛ ਹੋਰ ਵੀ ਗਾਉਣਾ ਚਾਹੀਦਾ ਸੀਗਾ ਜਾਂ ਤੁਸੀਂ ਕੁਛ ਹੋਰ ਵੀ ਗਾਉਂਦੇ ਤੇ ਮਾਸ਼ਰਤੀ ਤੌਰ ਤੇ ਜ਼ਰਾ ਚੰਗੀ ਰੋਟੀ ਖਾ ਲੈਂਦੇ?
ਮੈਂ ਗੁਜ਼ਾਰਿਸ਼ ਕਰਾਂ ਕਿ ਸਭ ਤੋਂ ਪਹਿਲੇ ਤੇ ਇਨਸਾਨ ਦਾ ਅੰਦਰ ਜਿਹੜਾ ਹੈ ਨਾ ਉਹਦੇ ਅੰਦਰ ਸੂਫੀ ਹੋਣਾ ਚਾਹੀਦਾ ਹੈ। ਮੇਰੇ ਰੱਬ ਨੇ ਤੇ ਮੇਰੇ ਮੁਰਸ਼ਦ ਨੇ ਮੇਰੇ ਅੰਦਰ ਸੂਫੀ ਪਾ ਛੱਡਿਆ ਹੈ। ਮੈਨੂੰ ਇਸ ਤੇ ਸਵਾਲ ਲੁਤਫ ਹੀ ਨਹੀਂ ਆਉਂਦਾ। ਰੋਜ਼ੀ ਤੇ ਰੋਟੀ ਤੇ ਹਰ ਚੀਜ਼ ਤੇ ਕੱਪੜਾ ਤੇ ਸ਼ੋਹਰਤ ਇਹ ਮਾਲਕ ਦੇ ਹੱਥ 'ਚ, ਜਦੋਂ ਚਾਹੇਗਾ ਦੇ ਦੇਵੇਗਾ। ਮੈਂ ਸਿਰਫ ਔਰ ਸਿਰਫ ਸੂਫੀਜ਼ਮ ਵਾਸਤੇ ਨਿਕਲਿਆ ਔਰ ਸੂਫੀਜ਼ਮ ਨੂੰ ਮੈਂ ਇਨਸ਼ਾਅੱਲਾ ਉਜਾਗਰ ਕਰਨਾ।
ਸੂਫੀਆਂ ਨੂੰ ਗਾਇਆ, ਸੂਫੀ ਗਾਇਕੀ ਦਾ ਤੁਹਾਡੀ ਸ਼ਖਸੀਅਤ ਦੇ ਉੱਤੇ ਵੀ ਬੜਾ ਅਸਰ ਆ। ਗਾਉਣ ਦੇ ਨਾਲ ਨਾਲ ਬਹੁਤ ਸਾਰੇ ਗਾਇਕ ਇਹੋ ਜਿਹੇ ਨੇ, ਭਾਵੇਂ ਉਹ ਸੂਫੀ ਨਹੀਂ ਜਾਂ ਦੂਸਰੇ ਆਮ ਗਾਇਕ ਨੇ, ਲਿਖਣ ਵਾਲੇ ਪਾਸੇ ਵੀ ਆਏ। ਕਦੀ ਕੋਈ ਲਫ਼ਜ਼ ਲਿਖਣ ਦਾ ਮੌਕਾ ਲੱਭਾ, ਕੁਛ ਆਪ ਲਿਖਿਆ?
ਹਾਂਜੀ, ਮੈਂ ਕੋਈ ਥੋੜੇ ਬਹੁਤ ਅਸ਼ਾਰ ਲਿਖੇ ਨੇ।
ਮੈਂ ਚਾਹਾਂਗਾ ਕਿ ਸਾਡੇ ਸੁਣਨ ਵਾਲਿਆਂ ਨਾਲ ਸਾਂਝੇ ਕਰ ਦੋ ਤੇ ਕਿਆ ਕਮਾਲ ਹੀ ਹੋਵੇ, ਮੌਕੇ ਤੋਂ ਫਾਇਦਾ ਚੁੱਕ ਲਾਂਗੇ।
ਪੰਜਾਬੀ ਦਾ ਇੱਕ ਹੈ ਜੀ ਉਹ ਆਪਣਾ, ਇੰਨਾ ਰੁਸਣਾ ਨੀ ਚੰਗਾ ਪੈ ਜਾਂਦੇ ਨੇ ਵਿਛੋੜੇ, ਇੰਨਾ ਰੁਸਣਾ ਨੀ ਚੰਗਾ ਪੈ ਜਾਂਦੇ ਨੇ ਵਿਛੋੜੇ, ਸਾਡੇ ਪਿਆਰ ਨੂੰ ਵੇ ਢੋਲਾ ਅਜੇ ਦਿਨ ਹੋਏ ਥੋੜੇ, ਇੰਨਾ ਰੁਸਣਾ ਨੀ ਚੰਗਾ ਇੰਨਾ ਰੁਸਣਾ ਨੀ ਚੰਗਾ।
ਬਹੁਤ ਆਲਾ ਕਾਦਰੀ ਸਾਹਿਬ, ਮਾਸ਼ਾਅੱਲਾ ਤੁਸੀਂ ਤੇ ਅੱਖਰਾਂ ਨੂੰ ਲਿਖਣ ਦੇ ਵਿੱਚ ਵੀ ਕਮਾਲ ਰੱਖਦੇ ਜੇ। ਅੱਛਾ ਕਾਦਰੀ ਸਾਹਿਬ, ਇੱਕ ਮਾਨਤਾ ਜਦੋਂ ਆਰਟ ਨੂੰ ਫਨ ਨੂੰ ਲੱਭਦੀ ਏ ਤੇ ਫਿਰ ਉਹਦੇ ਚਰਚੇ ਪੂਰੇ ਜੱਗ 'ਚ ਹੁੰਦੇ ਨੇ। ਪਾਕਿਸਤਾਨ ਤੋਂ ਅੱਡ ਵੀ ਕਿਤੇ ਪਰਫਾਰਮ ਕਰਨ ਦਾ ਮੌਕਾ ਲੱਭਾ?
ਹਾਂਜੀ, ਪਾਕਿਸਤਾਨ ਤੋਂ ਮੈਂ ਇੰਡੀਆ, ਆਪਣਾ ਮਿਸਰ, ਬਹਿਰੀਨ,
ਤਿੰਨਾਂ ਮੁਲਕਾਂ ਦੇ ਵਿੱਚ ਪਰਫਾਰਮ ਕੀਤਾ। ਕੀ ਫਰਕ ਆ ਉੱਥੋਂ ਦੀ ਜਨਤਾ 'ਚ, ਇੱਥੇ 'ਚ ਦਾਤ ਦੇਣ ਵੱਲੋਂ ਜਾਂ ਸੂਫੀ ਮਿਊਜ਼ਿਕ ਲਵਰਸ ਨੇ ਜਿਹੜੇ ਉਹ ਕਮਿਊਨਿਟੀ ਜਿਹੜੀ ਪਾਕਿਸਤਾਨ 'ਚ ਆ ਜਾਂ ਜਿਹੜੀ ਉੱਥੇ ਆ ਦੇਸੋਂ ਦੂਰ ਆ, ਜਿਹੜੀ ਉਹ ਇੱਕ ਤਾਸੀਰ ਨੂੰ ਕਿੱਦਾਂ ਕਬੂਲ ਕਰਦੇ ਨੇ ਔਰ ਉਸ ਤੋਂ ਬਾਅਦ ਇਜ਼ਹਾਰ ਕਿੱਦਾਂ ਕਰਦੇ ਨੇ, ਫਰਕ ਤੇ ਜ਼ਰਾ ਦੋਵਾਂ ਦਾ ਦੱਸਣਾ।
ਪਾਕਿਸਤਾਨ 'ਚ ਇੰਨਾ ਸ਼ੌਕ ਲੋਕਾਂ ਨੂੰ ਨਹੀਂ ਹੈ, ਇਸ ਪਾਸੇ ਨਹੀਂ ਹੈਗਾ ਸ਼ੌਕ। ਇੰਡੀਆ 'ਚ ਬਹੁਤ ਹੈ, ਦੂਸਰਾ ਮਿਸਰ 'ਚ ਬਹੁਤ ਹੈ, ਬਾਕੀ ਮੁਲਕਾਂ 'ਚ ਫਨਕਾਰ ਦੀ ਕਦਰ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ। ਇੱਥੇ ਵੀ ਕਰਦੇ ਨੇ, ਬਸ ਮੈਂ ਮਾੜੀ ਮੋਟੀ, ਬਸ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ। ਮਿਸਰ ਦੇ ਵਿੱਚ ਅਸੀਂ ਗਏ ਹਾਂ ਜਨਾਬ, ਪਾਕਿਸਤਾਨ ਜ਼ਿੰਦਾਬਾਦ ਕਰਾ ਕੇ ਆਏ, 14 ਮੁਲਕਾਂ ਦੇ ਫਨਕਾਰ ਇਕੱਠੇ ਹੋਏ ਸਨ।
ਰਿਆਜ਼ ਕਾਦਰੀ ਸਾਹਿਬ, ਮੁਸਤਕਬਲ ਦੇ ਹਵਾਲੇ ਦੇ ਨਾਲ ਕੋਈ ਰੀਝ ਜਿਹੜੀ ਮਨ ਦੇ ਵਿੱਚ ਪਈ ਫਿਰਦੀ ਹੋਵੇ, ਜਿੱਦਾਂ ਸਰਕਾਰਾਂ ਤੋਂ ਬਹੁਤ ਸਾਰਾ ਸ਼ਿਕਵਾ ਆ ਸਾਡੇ ਗੁਆਂਢੀ ਮੁਲਕ ਚੀਨ 'ਚ, 60 ਸਾਲ ਤੇ ਜਦੋਂ ਆਰਟਿਸਟ ਪੜਦਾ ਤੇ ਉਹਦਾ ਇੱਕ ਵਜ਼ੀਫਾ ਲਾ ਦਿੱਤਾ ਜਾਂਦਾ ਕਿ ਹੁਣ ਭੁੱਖਾ ਨਾ ਮਰੇ, ਕੰਮ ਭਾਵੇਂ ਇਹਨੂੰ ਲੱਭੇ ਭਾਵੇਂ ਨਾ ਲੱਭੇ। ਕੋਈ ਸੁਜੈਸ਼ਨ, ਕੋਈ ਸਲਾਹ, ਕੋਈ ਰੀਝ ਤੁਹਾਡੇ ਅੰਦਰ ਹੈ ਤੇ ਇਸ ਮਾਈਕ ਰਾਹੀਂ, ਇਸ ਗੱਲਬਾਤ ਰਾਹੀਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰੋ
ਕਿ ਪਲੀਜ਼ ਖੁਦਾ ਦੇ ਵਾਸਤੇ, ਐਸੇ ਐਸੇ ਹੀਰੇ ਇੱਥੇ ਪਏ ਨੇ ਪਾਕਿਸਤਾਨ 'ਚ, ਫਨਕਾਰ ਇਹੋ ਜਿਹੇ ਫਨਕਾਰ ਨੇ ਕਿ ਸ਼ਾਇਦ ਹੀ ਕੋਈ ਦੁਨੀਆ 'ਤੇ ਇਹੋ ਜਿਹਾ ਫਨਕਾਰ ਹੋਵੇਗਾ, ਲੇਕਿਨ ਮਰ ਭੁੱਖੇ ਰਹਿਣੇ। ਉਹਨਾਂ ਦੀ ਕੋਈ ਪਜ਼ੀਰਾ ਹੀ ਨਹੀਂ, ਉਹਨਾਂ ਦਾ ਘਰ ਨਹੀਂ ਹੈ, ਉਹਨਾਂ ਦੀ ਰੋਟੀ ਨਹੀਂ ਹੈ, ਉਹਨਾਂ ਕੋਲ ਕੱਪੜਾ ਨਹੀਂ ਹੈ, ਬਿੱਲ ਇਹ ਬਿਜਲੀ ਦਾ ਆ ਜਾਂਦਾ ਤੇ ਉਹ ਗੈਸ ਦਾ ਨਹੀਂ ਭਰ ਸਕਦੇ, ਗੈਸ ਦਾ ਭਰਦੇ ਨੇ ਤੇ ਉਹ ਆਪਣਾ ਬਿਜਲੀ ਦਾ ਨਹੀਂ ਭਰ ਸਕਦੇ। ਲਿਹਾਜ਼ਾ ਇਹਨਾਂ ਨਾਲ ਬੜੀ ਜ਼ਿਆਦਤੀ ਹੋ ਰਹੀ ਹੈ। ਅਗਰ ਹੋ ਸਕੇ ਤਾਂ ਮੈਂ ਹਕੂਮਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਮਿਹਰਬਾਨੀ ਕਰਨ ਇਸ ਪਾਸੇ ਤਵੱਜੋ ਦੇਵਣ। ਇਹ ਸਕਾਫਤ ਦਾ ਐਸਾ ਸਰਮਾਇਆ ਕਿ ਪਾਕਿਸਤਾਨ ਦਾ ਇਹੋ ਜਿਹਾ ਕਿ ਦੁਨੀਆ 'ਤੇ ਨਹੀਂ ਹੈਗਾ।
ਰਿਆਜ਼ ਕਾਦਰੀ ਸਾਹਿਬ, ਸੱਤ ਸਮੁੰਦਰੋਂ ਪਾਰ ਤੁਹਾਡੀ ਆਵਾਜ਼ SBS ਪੰਜਾਬੀ ਰਾਹੀਂ ਆਸਟ੍ਰੇਲੀਆ ਦੇ ਸਟੂਡੀਓਸ ਤੋਂ ਪੂਰੇ ਵਿਸ਼ਵ 'ਚ ਜਾ ਰਹੀ ਹੈ, ਸੁਣਨ ਵਾਲਿਆਂ ਵਾਸਤੇ ਕੀ ਸੁਣਾ ਦਿਓਗੇ, ਕੀ ਗੱਲ ਹੈ ਜਿਹੜੀ ਕਹੋਗੇ?
ਬਸ ਪਿਆਰ ਕਰਨ, ਇੱਕ ਦੂਸਰੇ ਨਾਲ ਮੁਹੱਬਤ ਕਰਨ। ਕੋਈ ਜ਼ਰੂਰੀ ਨਹੀਂ ਕਿ ਹਿੰਦੂ ਹੈ, ਕਿ ਸਿੱਖ ਹੈ, ਈਸਾਈ ਹੈ, ਇਹ ਮੁਸਲਮਾਨ ਹੈ, ਸਭ ਉਹਦੇ ਮਾਲਕ ਦੇ ਨੇ। ਬਿਲਕੁਲ ਕਦੀ ਵੀ ਕਿਸੇ ਨੂੰ ਹੇਚ ਨਹੀਂ ਸਮਝਣਾ ਚਾਹੀਦਾ, ਸਭ ਨੂੰ ਆਪਣੇ ਤੋਂ ਬਾਲਾ ਤਰ ਸਮਝਣਾ। ਕੋਈ ਨੇਕੀ ਹੋ ਜਾਵੇ ਤਾਂ ਉਹਦਾ ਸ਼ੁਕਰ, ਤੇ ਵਧੀ ਹੋ ਜਾਵੇ ਤਾਂ ਉਹਦੀ ਮਾਫ਼ੀ ਮੰਗਣੀ ਚਾਹੀਦੀ, ਅੱਲਾ ਮੈਨੂੰ ਬਚਾ ਆਪਣੇ ਮਹਿਬੂਬ ਦਾ।
ਅਖੀਰ ਤੇ ਮੇਰੀ ਆਖਰੀ ਰਿਆਜ਼ ਕਾਦਰੀ ਸਾਹਿਬ, ਮੈਂ ਔਰ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਸਮੇਂ 'ਚੋਂ ਕੁਛ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ ਔਰ ਇਸ ਇੰਟਰਵਿਊ ਦੀ ਸ਼ਕਲ 'ਚ ਸਾਡੇ ਨਾਲ ਵਿਚਾਰ ਵਟਾਂਦਰਾ ਕੀਤਾ। ਮੇਰਾ ਇਹ ਆਜਾਨਾ ਸਲਾਮ ਕਬੂਲ ਕਰੋ।
ਬਹੁਤ ਸ਼ੁਕਰੀਆ ਨਵਾਜ਼ਿਸ਼, ਵਾਲੇਕੁਮ ਸਲਾਮ ਰਹਿਮਤੁਲਾ ਬਰਕਾ।
ਲਓ ਜੀ, ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਸਪੋਰਟ ਕਰਨੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Want to hear more stories like this? Subscribe to our regular podcasts on iTunes.